गुरु रूप प्यारी सात संगत जी, वाहिगुरू जी का खालसा, वाहिगुरू जी की फतेह। प्रोफेसर पूरन सिंह जी दी कमोलक लिखत है, जिसका सिरलेख है प्रेम। आओ प्यार नाल सरवण करन दी कोशिश करिए जी। गुरु ग्रंथ साहिब विच प्रेम कोई दार्शनिक संकल्प नहीं है, ये तो प्रभु दी आत्मा दी निरंतर चल रही स्वास गति है, अते विश्वव्यापी हमदर्दी तो जाणू जीवन का स्वरूप है। फिर दोहरा दईए, गुरु ग्रंथ साहिब विच प्रेम कोई दार्शनिक संकल्प नहीं है, ये तो प्रभु दी आत्मा दी निरंतर चल रही स्वास गति है, अते विश्वव्यापी हमदर्दी तो जाणू जीवन का स्वरूप है। प्रेम तो गुरु द्वारा काया कल्प हो चुके व्यक्ति दी नित वहिंदी डूंगी मस्ती का प्रवाह है। प्रेम तो जीवन दियां साधारण हालतों विच विद्यमान है, ते ये किसी बाहरी परिस्थितियों उत्ते निर्भर नहीं होंदा। जिस तरह एक चील दे बिरछ लई बीज है, तिवें ही एक सुरद पुरश लई प्रेम है। प्रेम तो एक सरूप रूप दी हस्ती है, जिस दे उगण वधण फुलण पत्तियां निकलण फिर खेड़े विच खिड़न ते फुल बनन तक दा अध्ययन कीता जा सकदा है। प्रेम दे भी हाथ पैर होंदे हन ते ए कार कमाउंदे हन। प्रेम तां भरपूर रूप दा मनोभाव है, जिस दा स्वरूप याकूती ओठां वर्गा है, जो प्रभु दे नाम सिमरन समय कमरे आउंदे हन। हाँ जी, फिर दोहरा दईए, प्रेम तां भरपूर रूप दा मनोभाव है, जिस दा स्वरूप याकूती ओठां वर्गा है, जो प्रभु दे नाम सिमरन समय कंबरे आउंदे हन। गुरु दा रूप रंग गुलाब वर्गा है, जिस दे शरीर विचों पिनी महक पसर रही आउंदी है। प्रेम दे शब्द ध्यानी दृष्टि आउंदे हन। गुरु नानक देव इस प्रेम दी महान आत्मा दे विश्लेषणात्मक वर्णन दा विरोध करदे हन, अते ए सब सुहिरद विचार जिन्हां विच मूर्खता दा अंश नहीं आउंदा, अचंबा कर देण वाले हुंदे हन। हर्बर्ट स्पेंसर भी सब वस्तुओं की वास्तविक प्रकृति नूं निहार के अजिहा ही अनुभव करता है। इत्थों तक के घा दी पत्ती नूं समझण लई भी मनुखी दलील हार जांदी है, ते ए ठीक तरह इसका नाम भी नहीं तर सकती। इन्हां वस्तुओं प्रति गुरु नानक का दृष्टिकोण विस्मादजनक ते पूजा वाला है, जो एक प्रकार के संगीत की स्वर लिपि के वह अखर हैं, जिस द्वारा संगीत दियां धुनिया की संरचना होंदी है। गुरु साहिब लई तां सगल सृष्टि महान सोदरी संगीत है। समस्त वर्ण त्रिण विच आप प्रभु प्रीतम की जोत नूं जगदी वेखदे हन। इस शुद्ध आत्मा दी हस्ती दी उपमा दे सोहले गाउंदे होए आप सारी ज्ञात शब्दावली दा उपयोग करके इस दे भंडार नूं मुका बैठदे हन। प्रेम दा वर्णन करन लई सब प्राभौतिक संकल्प पूरे हन। सारे संसार दा मिथ्यास इस दे कन नूं भरपूर करन लई लोड़ींदा है। इस दे दिल दी बत्ती नूं सीखण लई सारे धर्मां दी लोड़ आउंदी है। ਉਹ ਤਾਂ ਪ੍ਰਭੂ ਪ੍ਰੀਤਮ ਦੇ ਪ੍ਰੇਮ ਵਿੱਚ ਬਲ ਰਿਹਾ ਹੁੰਦਾ ਹੈ। ਜਿੱਥੇ ਗੁਰੂ ਜੀ ਦਾ ਸਰਵਉੱਚ ਭਾਵ ਮੌਜੂਦ ਹੋਵੇ, ਉੱਥੇ ਬਾਕੀ ਸਭ ਸਮੱਗਰੀ ਤਾਂ ਉਸ ਦੀ ਪੂਰਤੀ ਕਰਨ ਲਈ ਹੁੰਦੀ ਹੈ। ਪ੍ਰੇਮ ਦੀ ਭਾਵਨਾ ਦੇ ਹਵਨ ਕੁੰਡ ਵਿੱਚ ਸਭ ਸਿਧਾਂਤਾਂ ਦੀ ਆਹੂਤੀ ਪਾ ਦਿੱਤੀ ਜਾਂਦੀ ਹੈ। ਭਾਰਤ ਦਾ ਸਾਰਾ ਪੂਰਬਲਾ ਇਤਿਹਾਸ ਤਾਂ ਇੱਕੋ ਵਿਸਫੋਟ ਦੁਆਰਾ ਛਾਈ ਮਾਈ ਹੋ ਜਾਂਦਾ ਹੈ। ਗੁਰੂ ਜੀ ਦਾ ਪ੍ਰਭੂ ਪ੍ਰੀਤਮ ਤਾਂ ਵਰ ਯਾਨੀ ਲਾੜਾ ਹੈ, ਅਤੇ ਆਪ ਗੁਰੂ ਜੀ ਉਸਦੀ ਲਾੜੀ। ਉਸਦਾ ਇਹ ਭਾਵਾਵੇਗ ਕੁਦਰਤੀ ਸੁਭਾਅ ਵਾਲਾ ਹੁੰਦਾ ਹੈ, ਅਤੇ ਸੁਹਾਗਵੰਤੀ ਦੀ ਨਿਆਈ ਇਹ ਉਸਦੀ ਆਤਮਾ ਵਿੱਚ ਸੁਹਾਗ ਗੀਤ ਦੇ ਸੰਗੀਤ ਦੀ ਤਰ੍ਹਾਂ ਨਿਰੰਤਰ ਰਾਤ ਦਿਨ ਉਸਦੀ ਆਤਮਾ ਵਿੱਚ ਗੂੰਜਦਾ ਰਹਿੰਦਾ ਹੈ। ਇਹ ਤਾਂ ਇੱਕ ਸੁਪਤਨੀ ਦਾ ਆਪਣੇ ਪਤੀ ਪ੍ਰਤੀ ਆਪ ਮੁਹਾਰਾ ਸੰਜੋਗ ਹੈ, ਜਿਸ ਦੇ ਗੁਣਾਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਇਹ ਰਿਸ਼ਤਾ ਜਾਂ ਸੰਬੰਧ ਬਾਹਰੀ ਚਮਕ ਦਮਕ ਅਤੇ ਵਿਖਾਵੇ ਵਾਲਾ ਨਹੀਂ ਹੁੰਦਾ, ਨਾ ਹੀ ਇਹ ਕਿਸੇ ਅਖੌਤੀ ਕਲਾਕ੍ਰਿਤ ਸਮਾਨ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ। ਸਗੋਂ ਇਹ ਤਾਂ ਸਾਗਰ ਜਿੰਨਾ ਅਸਗਾਹ ਅਤੇ ਧਰਤੀ ਅਤੇ ਆਕਾਸ਼ ਸਮਾਨ ਸਦੀਵੀ ਹੁੰਦਾ ਹੈ। ਇਸ ਲਈ ਪ੍ਰਭੂ ਪ੍ਰੀਤਮ ਕੋਈ ਹੋਂਦ ਰਹਿਤ ਅਨਿਜੀ ਹਸਤੀ ਨਹੀਂ ਹੈ। ਹੇ ਆਨੰਦ, ਮੈਂ ਤੇਰੇ ਸਰੂਪ ਨੂੰ ਕਿਵੇਂ ਲੱਗ ਸਕਦਾ ਹਾਂ? ਮੈਂ ਤਾਂ ਤੇਰੀ ਸੁੰਦਰਤਾ ਤੋਂ ਬਲਿਹਾਰ ਜਾਂਦਾ ਹਾਂ ਅਤੇ ਇਸ ਦੇ ਵਿਸਮਾਦ ਵਿੱਚ ਮਤਾ ਤੇਰੇ ਪਵਿੱਤਰ ਧਾਮ ਉੱਤੇ ਵਾਰੀ ਘੋਲੀ ਜਾਂਦਾ ਹੋਇਆ ਆਪਣੇ ਆਪ ਨੂੰ ਭੇਟ ਕਰ ਦਿੰਦਾ ਹਾਂ। ਕੇਵਲ ਇੱਕ ਵਾਰ ਆਪਣੇ ਮਨ ਦੀ ਇੱਛਾ ਪੂਰਤੀ ਲਈ ਪ੍ਰੀਤਮ, ਮੈਂ ਤਾਂ ਨਿਤਾਣਾ ਅਤੇ ਨਿਮਾਣਾ ਹਾਂ। ਹੇ ਸੁੰਦਰ ਪ੍ਰਭੂ, ਤੇਰੀ ਰਜ਼ਾ ਭਲੀ ਹੈ। ਹੇ ਅਰੂਪ ਪ੍ਰਭੂ, ਤੇਰੇ ਚੋਜ ਨੇ ਆ ਰਹੇ ਹਨ, ਤੂੰ ਸਦਾ ਸਲਾਮਤ ਹੈ। ਇਸ ਅਧਿਆਤਮਕ ਸਤਾ ਦੇ ਕੁਦਰਤ ਵਿੱਚ ਵਿਆਪਕ ਹੋਣ ਦੇ ਵਰਤਾਰੇ ਬਾਰੇ ਜਦ ਆਪ ਪੂਰਵਕਾਲੀ ਪ੍ਰੇਮ ਸਾਧਕਾਂ ਦੇ ਵਰਤੇ ਗਏ ਸ਼ਬਦਾਂ ਦਾ ਪ੍ਰਯੋਗ ਕਰਦੇ ਹਨ ਤਾਂ ਆਪ ਜਾਣ ਬੁੱਝ ਕੇ ਆਪਣੇ ਆਪ ਨੂੰ ਅਣਜਾਣ ਦੱਸ ਕੇ ਚਕ੍ਰਿਤ ਕਰ ਲੈਂਦੇ ਹਨ ਅਤੇ ਕਹਿ ਉੱਠਦੇ ਹਨ। ਸਾਰੇ ਉਸ ਪ੍ਰਭੂ ਦਾ ਵਰਣਨ ਤਾਂ ਕਰਦੇ ਹਨ ਪਰ ਉਸਨੂੰ ਜਾਣ ਨਹੀਂ ਸਕਦੇ। ਜਿਵੇਂ ਪਾਣੀ ਵਿੱਚ ਮੱਛਲੀ ਇਹ ਜਾਣ ਨਹੀਂ ਸਕਦੀ ਕਿ ਸਾਗਰ ਕਿੰਨਾ ਅਸੀਮ ਅਤੇ ਅਨੰਤ ਹੈ, ਤਿਵੇਂ ਹੀ ਹੇ ਪ੍ਰਭੂ, ਮੈਂ ਤੇਰਾ ਆਰ ਪਾਰ ਨਹੀਂ ਜਾਣ ਸਕਦਾ, ਫਿਰ ਵੀ ਹੇ ਪ੍ਰਭੂ, ਮੈਂ ਤੇਰਾ ਹਾਂ। ਤੇਰੇ ਅੰਗ ਸਮਾ ਕੇ ਵੀ ਮੈਂ ਤੇਰੇ ਦਰਸ਼ਨ ਨੂੰ ਲੋਚਦਾ ਹਾਂ। ਉਸਦੀ ਪ੍ਰਾਰਥਨਾ ਪ੍ਰਭੂ ਪ੍ਰੀਤਮ ਸੰਧੀ ਅਜਿਹੀ ਹੁੰਦੀ ਹੈ ਜਿਹੀ ਕਿ ਇੱਕ ਇਸਤਰੀ ਦੀ ਆਪਣੇ ਪ੍ਰੀਤਮ ਪਿਆਰੇ ਬਾਰੇ ਹੋ ਸਕਦੀ ਹੈ। ਪ੍ਰਭੂ ਪ੍ਰੀਤਮ ਪ੍ਰਤੀ ਉਸਦੇ ਮਨੋ ਭਾਵ ਭਰਪੂਰ ਅਤੇ ਪੂਰਨ ਆਉਂਦੇ ਹਨ। ਉਸਦੇ ਪ੍ਰੇਮ ਦੀ ਤੀਬਰਤਾ ਬਿਜਲੀ ਦੀ ਚਮਕ ਦੀ ਨਿਆਈ ਹੁੰਦੀ ਹੈ, ਪਰ ਉਹ ਉਸਦੀਆਂ ਸਾਰੀਆਂ ਚੰਗਿਆੜੀਆਂ ਨੂੰ ਆਪਣੇ ਅੰਦਰ ਨਿਗਾਰ ਜਾਂਦਾ ਹੈ ਅਤੇ ਉਸਦੀ ਸੁੰਦਰਤਾ ਦੀ ਭੁੱਖ ਅਨੰਤਾਂ ਤੱਕ ਪੁੱਜੀ ਹੋਈ ਝਲ ਮਸਤਾਨੀ ਆਉਂਦੀ ਹੈ। ਪ੍ਰੇਮ ਨੂੰ ਤਾਂ ਅਜਰ ਵਸਤੂ ਕਿਹਾ ਜਾਂਦਾ ਹੈ ਜਿਸ ਨੂੰ ਆਪਣੇ ਅੰਦਰ ਸਮੋਇਆ ਨਹੀਂ ਜਾ ਸਕਦਾ। ਇਹ ਤਾਂ ਹਿਰਦੇ ਦੇ ਕੰਢਿਆਂ ਤੋਂ ਉਛਲ ਕੇ ਬਾਹਰ ਆ ਜਾਂਦਾ ਹੈ। ਗੁਰੂ ਦਾ ਸਿੱਖ ਤਾਂ ਭਿਅੰਕਰਤਾ ਦੇ ਝਟਕਿਆਂ ਨੂੰ ਜਰ ਜਾਣ ਵਾਲਾ ਹੁੰਦਾ ਹੈ ਅਤੇ ਚੰਗਿਆੜੀਆਂ ਨੂੰ ਅੰਦਰ ਨਿਗਾਰ ਜਾਣ ਵਾਲਾ ਹੁੰਦਾ ਹੈ। ਅਦਮੁੰਦੇ ਨੈਣਾਂ ਦੀ ਮਸਤੀ ਅਤੇ ਇੱਕ ਮੁਸਕਣੀ ਦੀ ਨਿੱਕੀ ਨੰਨੀ ਲੈ ਹੀ ਪ੍ਰੇਮ ਦੇ ਜਾਣੂਆਂ ਨੂੰ ਖੀਵੀ ਕਰ ਦੇਣ ਲਈ ਕਾਫੀ ਹੁੰਦੀ ਹੈ। ਫਿਰ ਦੁਹਰਾ ਦਈਏ, ਪ੍ਰੇਮ ਨੂੰ ਤਾਂ ਅਜਰ ਵਸਤੂ ਕਿਹਾ ਜਾਂਦਾ ਹੈ ਜਿਸ ਨੂੰ ਆਪਣੇ ਅੰਦਰ ਸਮੋਇਆ ਨਹੀਂ ਜਾ ਸਕਦਾ। ਇਹ ਤਾਂ ਹਿਰਦੇ ਦੇ ਕੰਢਿਆਂ ਤੋਂ ਉਛਲ ਕੇ ਬਾਹਰ ਆ ਜਾਂਦਾ ਹੈ। ਗੁਰੂ ਦਾ ਸਿੱਖ ਤਾਂ ਭਿਅੰਕਰਤਾ ਦੇ ਝਟਕਿਆਂ ਨੂੰ ਜਰ ਜਾਣ ਵਾਲਾ ਹੁੰਦਾ ਹੈ ਅਤੇ ਚੰਗਿਆੜੀਆਂ ਨੂੰ ਅੰਦਰ ਨਿਗਾਰ ਜਾਣ ਵਾਲਾ ਹੁੰਦਾ ਹੈ। ਅਦਮੁੰਦੇ ਨੈਣਾਂ ਦੀ ਮਸਤੀ ਅਤੇ ਇੱਕ ਮੁਸਕਣੀ ਦੀ ਨਿੱਕੀ ਨੰਨੀ ਲੈ ਹੀ ਪ੍ਰੇਮ ਦੇ ਜਾਣੂਆਂ ਨੂੰ ਖੀਵੀ ਕਰ ਦੇਣ ਲਈ ਕਾਫੀ ਹੁੰਦੀ ਹੈ। ਗੁਰੂ ਨਾਨਕ ਇਸ ਵਿਸ਼ੇ ਉੱਤੇ ਕੀਤੇ ਗਏ ਸਭ ਵਿਚਾਰਾਂ ਅਤੇ ਬੁੱਧੀਕਰਨ ਨੂੰ ਫੋਕਟ ਅਤੇ ਮੁਰਦਾ ਦੱਸਦੇ ਹਨ। ਜਿੰਨਾ ਚਿਰ ਤੱਕ ਮਨੁੱਖ ਦੇ ਅੰਦਰ ਆਤਮਾ ਦੀ ਇਹ ਮਹਾਨ ਭਿੰਨੀ ਮਹਿਕ ਨਹੀਂ ਆਉਂਦੀ, ਉਹਨਾਂ ਚਿਰ ਤੱਕ ਆਪ ਸਾਰੇ ਜੀਵਨ ਦੇ ਵਰਤਾਰੇ ਨੂੰ ਜਲਣ ਬਲਣ ਦੀ ਪ੍ਰਕਿਰਿਆ ਹੀ ਦੱਸਦੇ ਹਨ। ਫਿਰ ਦੁਹਰਾ ਦਈਏ, ਗੁਰੂ ਨਾਨਕ ਇਸ ਵਿਸ਼ੇ ਉੱਤੇ ਕੀਤੇ ਗਏ ਸਭ ਵਿਚਾਰਾਂ ਅਤੇ ਬੁੱਧੀਕਰਨ ਨੂੰ ਫੋਕਟ ਅਤੇ ਮੁਰਦਾ ਦੱਸਦੇ ਹਨ। ਜਿੰਨਾ ਚਿਰ ਤੱਕ ਮਨੁੱਖ ਦੇ ਅੰਦਰ ਆਤਮਾ ਦੀ ਇਹ ਮਹਾਨ ਭਿੰਨੀ ਮਹਿਕ ਨਹੀਂ ਆਉਂਦੀ, ਉਹਨਾਂ ਚਿਰ ਤੱਕ ਆਪ ਸਾਰੇ ਜੀਵਨ ਦੇ ਵਰਤਾਰੇ ਨੂੰ ਜਲਣ ਬਲਣ ਦੀ ਪ੍ਰਕਿਰਿਆ ਹੀ ਦੱਸਦੇ ਹਨ। ਗੁਰੂ ਨਾਨਕ ਸਾਹਿਬ ਨਾਮ ਨੂੰ ਆਤਮਕ ਹਸਤੀ ਮੰਨਦੇ ਹਨ ਅਤੇ ਉਹਨਾਂ ਦਾ ਫੁਰਮਾਨ ਹੈ ਕਿ ਨਾਮ ਸਿਮਰਨ ਨਾਲ, ਇਸ ਵਿੱਚ ਰੱਤੇ ਜਾਣ ਨਾਲ, ਇਸ ਦਾ ਸਾਖਿਆਤ ਸਰੂਪ ਹੋ ਜਾਣ ਨਾਲ ਪ੍ਰਾਣੀ ਪ੍ਰਭੂ ਸਮਾਨ ਹੋ ਜਾਂਦਾ ਹੈ। ਆਪ ਤਾਂ ਇੱਥੋਂ ਤੱਕ ਕਹਿ ਦਿੰਦੇ ਹਨ ਕਿ ਸ਼ਬਦ ਵਿੱਚ ਵੀ ਪ੍ਰਭੂ ਹਾਜ਼ਰ ਨਾਜ਼ਰ ਹੈ, ਬਾਣੀ ਦੇ ਸ਼ਬਦ ਵਿੱਚ ਵੀ ਇਸ ਦਾ ਨਿਰੰਤਰ ਦੁਹਰਾਓ ਹੈ ਅਤੇ ਇਹ ਤਾਂ ਆਤਮਾ ਦੀ ਆਵਾਜ਼ ਹੈ। ਜੇ ਪ੍ਰਭੂ ਦੀ ਉਪਮਾ ਦੇ ਸ਼ਬਦਾਂ ਦੁਆਰਾ ਰਸਨਾ ਸ਼ਹਿਦ ਅੰਮ੍ਰਿਤ ਨੂੰ ਚਖਦੀ ਹੈ ਤਾਂ ਇਹ ਗੱਲ ਉਸ ਪ੍ਰਾਣੀ ਮਾਤਰ ਨੂੰ ਅਕਾਲ ਪੁਰਖ ਦੀ ਆਤਮਕ ਹਜ਼ੂਰੀ ਵਿੱਚ ਲੈ ਜਾਂਦੀ ਹੈ। ਗੁਰੂ ਜੀ ਤਾਂ ਪ੍ਰਭੂ ਪ੍ਰੀਤਮ ਦੇ ਉਪਮਾ ਦੇ ਗੀਤ ਨੂੰ ਵਾਹੋ ਵਾਹੋ ਦੇ ਗੁਣ ਗਾਇਨ ਤੱਕ ਮੰਤਰ ਰੂਪ ਵਿੱਚ ਲੈ ਆਉਂਦੇ ਹਨ ਅਤੇ ਵਾਹੋ ਵਾਹੋ ਨੂੰ ਹੀ ਉਹ ਪ੍ਰਭੂ ਪ੍ਰੀਤਮ ਦੀ ਮਹਾਨਤਮ ਉਪਮਾ ਦੱਸਦੇ ਹਨ। ਪ੍ਰਭੂ ਪ੍ਰੀਤਮ ਦੇ ਇਸ ਵਾਹੋ ਵਾਹੋ ਦੇ ਗਾਇਨ ਨੂੰ ਆਪ ਮੁਹਾਰੇ ਹੀ ਅਨੰਤ ਵਾਰ ਗਾਉਣਾ ਚਾਹੀਦਾ ਹੈ ਜਿਸ ਨਾਲ ਸਾਡੀਆਂ ਡੂੰਘੀਆਂ ਭਾਵਨਾਵਾਂ ਨੂੰ ਸੁੱਖ ਸ਼ਾਂਤੀ ਪ੍ਰਾਪਤ ਹੁੰਦੀ ਹੈ। ਬੋਲਦਿਆਂ, ਸਾਹ ਲੈਂਦਿਆਂ, ਚੱਲਦਿਆਂ, ਫਿਰਦਿਆਂ, ਅੱਖੀਆਂ ਦੇ ਝਮਕਦਿਆਂ ਅਤੇ ਦਿਲ ਦੇ ਧੜਕਦਿਆਂ ਇਹ ਪ੍ਰਭੂ ਗਾਇਨ ਜਾਰੀ ਰਹਿਣਾ ਚਾਹੀਦਾ ਹੈ। ਫਿਰ ਦੁਹਰਾ ਦੇਈਏ, ਪ੍ਰਭੂ ਪ੍ਰੀਤਮ ਦੇ ਇਸ ਵਾਹੋ ਵਾਹੋ ਦੇ ਗਾਇਨ ਨੂੰ ਆਪ ਮੁਹਾਰੇ ਹੀ ਅਨੰਤ ਵਾਰ ਗਾਉਣਾ ਚਾਹੀਦਾ ਹੈ, ਜਿਸ ਨਾਲ ਸਾਡੀਆਂ ਡੂੰਘੀਆਂ ਭਾਵਨਾਵਾਂ ਨੂੰ ਸੁੱਖ ਸ਼ਾਂਤੀ ਪ੍ਰਾਪਤ ਹੁੰਦੀ ਹੈ। ਬੋਲਦਿਆਂ, ਸਾਹ ਲੈਂਦਿਆਂ, ਚੱਲਦਿਆਂ, ਫਿਰਦਿਆਂ, ਅੱਖੀਆਂ ਦੇ ਝਮਕਦਿਆਂ ਅਤੇ ਦਿਲ ਦੇ ਧੜਕਦਿਆਂ ਇਹ ਪ੍ਰਭੂ ਗਾਇਨ ਜਾਰੀ ਰਹਿਣਾ ਚਾਹੀਦਾ ਹੈ। ਵਾਸਤਵ ਵਿੱਚ ਇਹ ਵਾਹੋ ਵਾਹੋ ਦਾ ਗੁਣ ਗਾਇਨ ਸਾਡੇ ਨਿਮਨ ਚੇਤਨ ਆਪੇ ਦਾ ਮੁੱਖ ਕਾਰਜ ਬਣ ਜਾਣਾ ਚਾਹੀਦਾ ਹੈ ਅਤੇ ਉਦੋਂ ਤੱਕ ਇਹ ਜਾਰੀ ਰਹਿਣਾ ਚਾਹੀਦਾ ਹੈ ਜਦੋਂ ਤੱਕ ਕਿ ਇਹ ਸਹਿਜ ਅਰਥਾਤ ਕੁਦਰਤੀ ਰੂਪ ਵਿੱਚ ਸਾਡੇ ਜੀਵਨ ਦਾ ਅੰਗ ਨਹੀਂ ਬਣ ਜਾਂਦਾ। ਇਸ ਦਾ ਪ੍ਰਵਾਹ ਇਸ ਤਰ੍ਹਾਂ ਆਪ ਮੁਹਾਰੇ ਚੱਲਣਾ ਚਾਹੀਦਾ ਹੈ ਜਿਵੇਂ ਸਾਡੇ ਸਰੀਰ ਉੱਤੇ ਕੇਸ ਅਥਵਾ ਰੋਮ ਵੱਧਦੇ ਹਨ, ਜਿਵੇਂ ਨਾੜੀਆਂ ਵਿੱਚ ਖੂਨ ਗੇੜੇ ਲਾਉਂਦਾ ਹੈ, ਜਿਵੇਂ ਦਿਮਾਗ ਦੇ ਤੰਤੂ ਕੰਮ ਕਰਦੇ ਹਨ। ਇਹ ਗੁਣ ਗਾਇਣ ਸਾਡੇ ਜੀਵਨ ਨੂੰ ਭਰਪੂਰਤਾ ਅਤੇ ਜੀਦਾਨ ਦੇਣ ਵਾਲਾ ਹੈ। ਫਿਰ ਦੁਹਰਾ ਦੇਈਏ, ਵਾਸਤਵ ਵਿੱਚ ਇਹ ਵਾਹੋ ਵਾਹੋ ਦਾ ਗੁਣ ਗਾਇਨ ਸਾਡੇ ਨਿਮਨ ਚੇਤਨ ਆਪੇ ਦਾ ਮੁੱਖ ਕਾਰਜ ਬਣ ਜਾਣਾ ਚਾਹੀਦਾ ਹੈ ਅਤੇ ਉਦੋਂ ਤੱਕ ਇਹ ਜਾਰੀ ਰਹਿਣਾ ਚਾਹੀਦਾ ਹੈ ਜਦੋਂ ਤੱਕ ਕਿ ਇਹ ਸਹਿਜ ਅਰਥਾਤ ਕੁਦਰਤੀ ਰੂਪ ਵਿੱਚ ਸਾਡੇ ਜੀਵਨ ਦਾ ਅੰਗ ਨਹੀਂ ਬਣ ਜਾਂਦਾ। ਇਸ ਦਾ ਪ੍ਰਵਾਹ ਇਸ ਤਰ੍ਹਾਂ ਆਪ ਮੁਹਾਰੇ ਚੱਲਣਾ ਚਾਹੀਦਾ ਹੈ ਜਿਵੇਂ ਸਾਡੇ ਸਰੀਰ ਉੱਤੇ ਕੇਸ ਅਥਵਾ ਰੋਮ ਵੱਧਦੇ ਹਨ, ਜਿਵੇਂ ਨਾੜੀਆਂ ਵਿੱਚ ਖੂਨ ਗੇੜੇ ਲਾਉਂਦਾ ਹੈ, ਜਿਵੇਂ ਦਿਮਾਗ ਦੇ ਤੰਤੂ ਕੰਮ ਕਰਦੇ ਹਨ। ਇਹ ਗੁਣ ਗਾਇਣ ਸਾਡੇ ਜੀਵਨ ਨੂੰ ਭਰਪੂਰਤਾ ਅਤੇ ਜੀਦਾਨ ਦੇਣ ਵਾਲਾ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।